नमस्कार, ए आकाशवाणी है। खबरां दे इस बुलेटिन नाल मैं अमन देव। पहला चुनवीं खबरां। प्रधानमंत्री नरेंद्र मोदी ने आफतों तो बचाव लई बुनियादी ढांचे नूं मजबूत करन लई आलमी एकता की अपील की है। कटरा ते श्रीनगर विचकार वंदे भारत रेल सेवा बकायदा शुरू हो गई है। कर्नाटका सरकार ने बेंगलुरु भगदड़ मामले विच मुआवजा राशि वधा के 25 लाख रुपए कर दिती है। जर्मनी ने दहशतगर्दी खिलाफ भारत की लड़ाई का समर्थन किया है। अमरीका की कोको गोफ ने बेलारूस के रीना सबालेंका नूं हरा के अपना पहला फ्रेंच ओपन महिला सिंगल्स खिताब जीत लिया है। प्रधानमंत्री नरेंद्र मोदी ने आफतों तो बचाव लई प्रबंधां नूं मजबूत करन लई मुख आलमी तरजीहां दी रूपरेखा पेश कीती है। इन्हां विच नवीनताकारी वित्त पोषण अते शुरुआती चेतावनी प्रणालियां अते तालमेल नूं मजबूत करना शामिल है। वीडियो कानफ्रेंसिंग राहीं आफत रोकथाम बुनियादी ढांचे CDRI 2025 बारे अंतरराष्ट्रीय कानफ्रेंस नूं संबोधन करदिआं श्री मोदी ने अजिहे बुनियादी ढांचे दे निर्माण दा सदा दित्ता जो आफतां दौरान अडोल रहे। उन्होंने कुदरती आफतां ते जलवायु तब्दीली प्रति तटवर्ती खेतरां अते टापुआं दे जोखम नूं रेखांकित कीता। उन्होंने कहा कि भारत दे यत्नां ने सुनामी चेतावनी प्रणाली स्थापित करना संभव बनाया जिस नाल 29 देशां नूं लाभ होया है। उन्होंने लचकीले घर, हस्पताल, स्कूल, ऊर्जा प्रणालियां, जल सुरक्षा उपा अते शुरुआती चेतावनी प्रणालियां दे निर्माण लई 25 छोटे टापू विकासशील देशां नाल CDRI दे चल रहे काम नूं उजागर कीता।
The Coalition for Disaster Resilient Infrastructure is working with 25 small island developing states. Resilient homes, hospitals, schools, energy, water security and early warning systems are being built.
उन्होंने उच्च सिक्ख्या विच आफत प्रबंधन कोर्सां ते हुनर विकास प्रोग्रामां नूं शामिल करन दी महत्ता ते जोर दित्ता। श्री मोदी ने समय सिर फैसले लैण अते प्रभावशाली संचार नूं सुचारू बनाउण विच शुरुआती चेतावनी प्रणालियां दी महत्वपूर्ण भूमिका नूं भी उजागर कीता। ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਕੱਲ੍ਹ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਦੋਹਾਂ ਦੇਸ਼ਾਂ ਵਿਚਕਾਰ ਵਧਦੇ ਸਬੰਧਾਂ ਦਾ ਸਵਾਗਤ ਕੀਤਾ ਅਤੇ ਭਾਰਤ ਬਰਤਾਨੀਆ ਵਿਆਪਕ ਰਣਨੀਤਿਕ ਭਾਈਵਾਲੀ ਦੀ ਮਜ਼ਬੂਤੀ ਤੇ ਤਸੱਲੀ ਪ੍ਰਗਟ ਕੀਤੀ। ਸ੍ਰੀ ਲੈਮੀ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਤਕਨਾਲੋਜੀ, ਨਵੀਨਤਾ ਅਤੇ ਸਾਫ਼ ਸੁਥਰੀ ਊਰਜਾ ਸਮੇਤ ਮੁੱਖ ਖੇਤਰਾਂ 'ਚ ਸਹਿਯੋਗ ਵਧਾਉਣ ਵਿਚ ਬਰਤਾਨੀਆ ਦੀ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮੁਕਤ ਵਪਾਰ ਸਮਝੌਤਾ ਦੋਹਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਪ੍ਰਦਾਨ ਕਰੇਗਾ। ਦੋਹਾਂ ਆਗੂਆਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਚਰਚਾ ਕੀਤੀ। ਸ੍ਰੀ ਲੈਮੀ ਨੇ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਲੜਾਈ ਦਾ ਸਮਰਥਨ ਕੀਤਾ। ਉੱਤਰੀ ਰੇਲਵੇ ਨੇ ਕਟਰਾ ਅਤੇ ਸ੍ਰੀਨਗਰ ਵਿਚਕਾਰ ਵੰਦੇ ਭਾਰਤ ਰੇਲ ਸੇਵਾ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਟੜਾ ਤੋਂ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਕਟੜਾ ਤੋਂ ਬਾਰਾਮੂਲਾ ਅਤੇ ਵਾਪਸ ਜਾਣ ਵਾਲੇ ਯਾਤਰੀਆਂ ਨੇ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਹੈ। ਕੱਲ੍ਹ ਪਹਿਲੇ ਦਿਨ ਰੇਲ ਗੱਡੀ ਸੁਚਾਰੂ ਢੰਗ ਨਾਲ ਚੱਲੀ ਅਤੇ ਸ਼ਾਮ ਨੂੰ ਆਪਣੀ ਮੰਜ਼ਿਲ ਤੇ ਪਹੁੰਚੀ। ਲੋਕਾਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ ਅਤੇ ਰੇਲ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਿਕਟਾਂ ਵਿਕ ਗਈਆਂ ਸਨ। ਉੱਤਰੀ ਰੇਲਵੇ ਅਨੁਸਾਰ ਵੰਦੇ ਭਾਰਤ ਗੱਡੀਆਂ ਨੇ ਦਿਨ ਦੌਰਾਨ ਕਟੜਾ ਅਤੇ ਸ੍ਰੀਨਗਰ ਵਿਚਕਾਰ ਯਾਤਰਾਵਾਂ ਕੀਤੀਆਂ। ਇਸ ਰੇਲ ਗੱਡੀ ਵਿਚ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਸ਼੍ਰੇਣੀ ਦੀਆਂ ਸੀਟਾਂ ਨੇ। ਚੇਅਰ ਕਾਰ ਦਾ ਕਿਰਾਇਆ 715 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਲਈ 1320 ਰੁਪਏ ਦੇਣੇ ਪੈਣਗੇ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ 59ਵੀਂ ਬੋਰਡ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਪ ਰਾਜਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਾਰੇ ਸਬੰਧਤ ਵਿਭਾਗਾਂ ਦੀਆਂ ਤਿਆਰੀਆਂ ਦੀ ਵਿਆਪਕ ਸਮੀਖਿਆ ਕੀਤੀ ਗਈ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ ਵੱਖ ਉਪਾਅ ਪੇਸ਼ ਕੀਤੇ ਗਏ। ਇਸ ਸਾਲ ਸ੍ਰੀ ਅਮਰਨਾਥ ਜੀ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ 3 ਜੁਲਾਈ ਨੂੰ ਇੱਕੋ ਸਮੇਂ ਸ਼ੁਰੂ ਹੋਏਗੀ ਅਤੇ 9 ਅਗਸਤ 2025 ਨੂੰ ਰੱਖੜੀ ਵਾਲੇ ਦਿਨ ਖਤਮ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਮੱਚੀ ਭਗਦੜ ਵਿਚ ਮਾਰੇ ਗਏ 11 ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਕੇ 25-25 ਲੱਖ ਰੁਪਏ ਕਰ ਦਿੱਤੀ ਗਈ ਹੈ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੁੱਧਵਾਰ ਨੂੰ ਇਸ ਸਬੰਧੀ ਆਦੇਸ਼ ਜਾਰੀ ਕੀਤਾ। ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਰਾਇਲ ਚੈਲੰਜਰਸ ਬੈਂਗਲੁਰੂ ਨੇ ਮ੍ਰਿਤਕਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਜਦੋਂ ਕਿ ਕਰਨਾਟਕਾ ਕ੍ਰਿਕਟ ਐਸੋਸੀਏਸ਼ਨ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਬੀਜੇਪੀ ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਭਾਰਤ ਵਿਚ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਸਦਕਾ ਇਕ ਦਹਾਕੇ ਵਿਚ ਸ਼ਾਨਦਾਰ ਤਬਦੀਲੀ ਆਈ ਹੈ। ਪਿਛਲੇ 11 ਸਾਲਾਂ ਵਿਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਬਾਰੇ ਆਕਾਸ਼ਵਾਣੀ ਖ਼ਬਰਾਂ ਵੱਲੋਂ ਇਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਮਾਲੀ ਸੁਧਾਰਾਂ ਤੇ ਚਰਚਾ ਕਰ ਰਹੇ ਹਾਂ ਜਿਨ੍ਹਾਂ ਨੇ ਮੱਧ ਵਰਗ ਨੂੰ ਸਮਰੱਥ ਬਣਾਇਆ ਹੈ। ਪੇਸ਼ ਹੈ ਇਕ ਰਿਪੋਰਟ।
ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਦਾ ਮੱਧ ਵਰਗ ਦੇਸ਼ ਦੀ ਵਿਕਾਸ ਯਾਤਰਾ ਦੇ ਕੇਂਦਰ ਵਿਚ ਰਿਹਾ। ਇਸ ਦੀਆਂ ਇੱਛਾਵਾਂ ਨੂੰ ਨਾ ਸਿਰਫ ਸੁਣਿਆ ਗਿਆ ਸਗੋਂ ਇਨ੍ਹਾਂ ਤੇ ਫੈਸਲਾਕੁੰਨ ਕਾਰਵਾਈ ਵੀ ਕੀਤੀ ਗਈ ਹੈ। ਟੈਕਸ ਸੁਧਾਰ ਅਤੇ ਰਾਹਤਾਂ, ਸਮਾਜਿਕ ਸੁਰੱਖਿਆ ਤੇ ਹੁਨਰ ਵਿਕਾਸ, ਮੱਧ ਵਰਗ ਦੇ ਸ਼ਕਤੀਕਰਨ ਵੱਲ ਸਰਕਾਰ ਦੇ ਯਤਨਾਂ ਦੇ ਮਹੱਤਵਪੂਰਨ ਥੰਮ ਰਹੇ ਨੇ। ਨਵੇਂ ਕੇਂਦਰੀ ਬਜਟ ਨੇ ਨਵੀਂ ਟੈਕਸ ਪ੍ਰਣਾਲੀ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ। ਪਹਿਲਾਂ ਤੋਂ ਭਰੇ ਹੋਏ ਆਮਦਨ ਟੈਕਸ ਰਿਟਰਨ ਅਤੇ ਇੱਕ ਚਿਹਰੇ ਰਹਿਤ ਮੁਲਾਂਕਣ ਪ੍ਰਣਾਲੀ ਨੇ ਟੈਕਸ ਪਾਲਣਾ ਨੂੰ ਤੇਜ਼, ਸਰਲ ਅਤੇ ਵਧੇਰੇ ਪਾਰਦਰਸ਼ੀ ਬਣਾ ਦਿੱਤਾ। ਯੂਨੀਫਾਈਡ ਪੈਨਸ਼ਨ ਸਕੀਮ UPS 25 ਸਾਲਾਂ ਦੀ ਸੇਵਾ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਔਸਤ ਮੂਲ ਤਨਖਾਹ ਦਾ 50% ਪੈਨਸ਼ਨ ਵਜੋਂ ਗਾਰੰਟੀ ਦਿੰਦੀ ਹੈ। ਇਸ ਦੌਰਾਨ ਪਿਛਲੇ ਦਹਾਕੇ ਦੌਰਾਨ ਔਸਤ ਮਹਿੰਗਾਈ ਦਰ 8.2% ਤੋਂ ਹੇਠਾਂ ਲਿਆ ਕੇ 5% ਤੇ ਕੰਟਰੋਲ ਕੀਤੀ ਹੋਈ ਹੈ। ਹੁਨਰ ਵਿਕਾਸ ਤੇ ਵੀ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 1.63 ਕਰੋੜ ਤੋਂ ਵੱਧ ਨੌਜਵਾਨਾਂ ਨੇ ਸਨਅਤ ਸਬੰਧੀ ਸਿਖਲਾਈ ਪ੍ਰਾਪਤ ਕੀਤੀ ਹੈ। ਅਪ੍ਰੈਂਟਿਸਿਪ ਨੂੰ ਉਤਸ਼ਾਹਿਤ ਕਰਨ ਬਾਰੇ ਰਾਸ਼ਟਰੀ ਯੋਜਨਾ ਨੇ 2016 ਤੋਂ ਲੈ ਕੇ ਹੁਣ ਤੱਕ 40 ਲੱਖ ਤੋਂ ਵੱਧ ਸਿਖਾਂਦਰੂਆਂ ਨੂੰ ਸਨਅਤ ਵਿਚ ਰੋਜ਼ਗਾਰ ਦੇਣ ਦੀ ਸਹੂਲਤ ਦਿੱਤੀ ਹੈ। ਸਨਅਤੀ ਸਿਖਲਾਈ ਬਾਰੇ ਸੰਸਥਾਵਾਂ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਤੇ ਇਹ 2014 ਚ ਲਗਭਗ 9,900 ਤੋਂ 2024 ਚ 14,600 ਤੋਂ ਵੱਧ ਹੋ ਗਈਆਂ ਨੇ। ਇਕੱਠਿਆਂ ਰਲ ਕੇ ਇਨ੍ਹਾਂ ਉਪਰਾਲਿਆਂ ਨੇ ਮੱਧ ਵਰਗ ਨੂੰ ਅਸਲ ਸ਼ਕਤੀਕਰਨ ਪ੍ਰਦਾਨ ਕੀਤਾ। ਸਰਕਾਰ ਦਾ ਦ੍ਰਿਸ਼ਟੀਕੋਣ ਸਪਸ਼ਟ ਹੈ, ਆਪਣੇ ਨਾਗਰਿਕਾਂ ਦੀ ਗੱਲ ਸੁਣੋ, ਸਿਸਟਮ ਨੂੰ ਸਰਲ ਬਣਾਓ ਤੇ ਆਪਣੇ ਵਾਅਦੇ ਪੂਰੇ ਕਰੋ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਚੰਚਲ ਸ਼ਰਮਾ।
ਜਰਮਨੀ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕੀਤਾ ਹੈ। ਇੱਕ ਭਾਰਤੀ ਸੰਸਦੀ ਵਫਦ ਨਾਲ ਮੁਲਾਕਾਤ ਦੌਰਾਨ ਜਰਮਨ ਵਿਦੇਸ਼ ਮੰਤਰੀ ਜੋਹਨ ਫੈਡਫੁੱਲ ਨੇ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਨਿੰਦਾ ਕੀਤੀ ਹੈ। ਸੰਸਦੀ ਵਫਦ ਨੇ ਪਾਕਿਸਤਾਨ ਦੇ ਪ੍ਰਮਾਣੂ ਬਲੈਕਮੇਲ ਅੱਗੇ ਨਾ ਝੁਕਣ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਹੈ। ਬੀਜੇਪੀ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਵਾਲੇ ਵਫਦ ਨੇ ਜਰਮਨ ਸਿਆਸੀ ਤੇ ਸਫਾਰਤੀ ਲੀਡਰਸ਼ਿਪ ਨੂੰ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਜ਼ੀਰੋ ਟਾਲਰੈਂਸ ਨੀਤੀ ਤੋਂ ਜਾਣੂ ਕਰਵਾਇਆ ਹੈ। ਭਾਰਤੀ ਵਫਦ ਨੇ ਜਰਮਨੀ ਵਿਚ ਭਾਰਤੀ ਭਾਈਚਾਰੇ ਦੇ ਆਗੂਆਂ ਤੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਰਵੀਸ਼ੰਕਰ ਪ੍ਰਸਾਦ ਨੇ ਪਹਿਲਗਾਮ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਦੇ ਸਮਰਥਨ ਅਤੇ ਇਕਜੁੱਟਤਾ ਦੀ ਸ਼ਲਾਘਾ ਕੀਤੀ। ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਦਹਿਸ਼ਤਗਰਦ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪਾਕਿਸਤਾਨ ਕਿਆ ਕਰ ਰਿਹਾ ਹੈ? ਟੈਰਰ ਮਸ਼ੀਨ। ਕੈਸੇ ਵਰਲਡ ਕਲਾਸ ਟੈਰਰਿਸਟ ਪੈਦਾ ਹੋ ਜਨਰਲਸ ਕੀ ਅਗਵਾਈ ਮੇ? ਇਹ ਹੈ ਪਾਕਿਸਤਾਨ। ਚਾਰ ਬਾਰ ਲੜਾਈ ਲੜੇ, ਹਰ ਬਾਰ ਹਾਰੇ। ਹਮ ਕਭੀ ਅਟੈਕਰ ਨਹੀਂ ਥੇ, ਫਿਰ ਵੀ ਉਹ ਸੁਧਰਤੇ ਨਹੀਂ ਹੈ। ਕਾਰਨ ਕਿਆ ਹੈ? ਕਿ ਵੋ ਜਨਰਲਸ ਕੇ ਕੰਟਰੋਲ ਮੇ ਹੈ, ਪੋਲੀਟੀਕਲ ਲੀਡਰ ਕੇ ਕੰਟਰੋਲ ਮੇ ਨਹੀਂ ਹੈ। The generals want to remain relevant by perpetuating conflict and the terrorists have become their instrument to execute.
ਫ੍ਰੈਂਚ ਓਪਨ ਟੈਨਿਸ ਵਿਚ ਅਮਰੀਕਾ ਦੀ ਕੋਕੋ ਗੌਫ ਨੇ ਇਕ ਰੋਮਾਂਚਕ ਮੈਚ ਵਿਚ ਦੁਨੀਆਂ ਦੀ ਨੰਬਰ ਇਕ ਖਿਡਾਰਨ ਬੈਲਾਰੂਸ ਦੀ ਐਰੀਨਾ ਸਬਾਲੈਂਕਾ ਨੂੰ 6-4, 6-2, 6-4 ਨਾਲ ਹਰਾ ਕੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਕੋਕੋ ਗੌਫ ਦਾ ਪਹਿਲਾ ਫ੍ਰੈਂਚ ਓਪਨ ਅਤੇ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਮਰਦਾਂ ਦੇ ਸਿੰਗਲਸ ਦਾ ਫਾਈਨਲ ਅੱਜ ਮੌਜੂਦਾ ਚੈਂਪੀਅਨ ਕਾਰਲੋਸ ਸੈਲਕਰਾਸ ਤੇ ਨੰਬਰ ਇਕ ਖਿਡਾਰੀ ਯਾਨਿਕ ਸਿੰਦਰ ਵਿਚਕਾਰ ਹੋਏਗਾ। ਹਾਕੀ ਚ FIH ਪ੍ਰੋ ਲੀਗ ਵਿਚ ਬੀਤੀ ਰਾਤ ਨੀਦਰਲੈਂਡਸ ਐਮਸਟੈਲਵਿਨ ਵਿਖੇ ਭਾਰਤੀ ਮਰਦਾਂ ਦੀ ਟੀਮ ਨੀਦਰਲੈਂਡਸ ਤੋਂ 1-2 ਨਾਲ ਹਾਰ ਗਈ ਹੈ। ਭਾਰਤ ਵੱਲੋਂ 1-1 ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਫਤਾਂ ਤੋਂ ਬਚਾਅ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਲਮੀ ਏਕਤਾ ਦੀ ਅਪੀਲ ਕੀਤੀ ਹੈ। ਕੱਟੜਾ ਤੇ ਸ੍ਰੀਨਗਰ ਵਿਚਕਾਰ ਵੰਦੇ ਭਾਰਤ ਰੇਲ ਸੇਵਾ ਬਾਕਾਇਦਾ ਸ਼ੁਰੂ ਹੋ ਗਈ ਹੈ। ਕਰਨਾਟਕਾ ਸਰਕਾਰ ਨੇ ਬੈਂਗਲੁਰੂ ਭਗਦੜ ਮਾਮਲੇ ਵਿਚ ਮੁਆਵਜ਼ਾ ਰਾਸ਼ੀ ਵਧਾ ਕੇ 25-25 ਲੱਖ ਰੁਪਏ ਕਰ ਦਿੱਤੀ ਹੈ। ਜਰਮਨੀ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕੀਤਾ ਹੈ ਤੇ ਅਮਰੀਕਾ ਦੀ ਕੋਕੋ ਗੌਫ ਨੇ ਬੈਲਾਰੂਸ ਦੀ ਐਰੀਨਾ ਸਬਾਲੈਂਕਾ ਨੂੰ ਹਰਾ ਕੇ ਆਪਣਾ ਪਹਿਲਾ ਫ੍ਰੈਂਚ ਓਪਨ ਮਹਿਲਾ ਸਿੰਗਲਸ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰੇ 1:10 ਹੋਏਗਾ। ਨਮਸਕਾਰ।